ਦਿੱਤੀ ਆਪਣੀ ਭਗਤੀ ਲਾਏ ਸਲੋਕ ਮਹਲਾ ਤੀਜਾ ਗੁਰ ਸੇਵਾ ਤੇ ਸੋਈ ਉਪਜੈ ਫਿਰ ਦੁੱਖ ਨਾ ਲਗਾਇਆ ਜੰਮਣ ਮਰਨਾ ਮਿਟ ਗਾਇਆ ਕਾਲ ਕਾ ਕਿਸ ਨਾ ਵਸਾਏ ਗੁਰ ਸੇਵਾ ਤੇ ਸੁਖੀ ਉਪਜੈ ਫਿਰ ਦੁੱਖ ਨਾ ਲਗਾਇਆ ਜੰਮਣ ਮਰਨਾ ਮਿਟ ਗਾਇਆ ਕਾਲ ਕਾ ਕਿਸ ਨਾ ਵਸਾਏ ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ ਨਾਨਕ ਹਉ ਬਲਿਹਾਰੀ ਤਿਨ ਕਉ ਜੋ ਚਲਨ ਸਤਿਗੁਰ ਪਾਏ ਮਹਲਾ ਤੀਜਾ ਬਿਨ ਸ਼ਬਦ ਸ਼ੁੱਧ ਨਾ ਹੋਵਈ ਜੇ ਅਨੇਕ ਕਰੈ ਸਿੰਗਾਰ ਫਿਰ ਕੀ ਸਾਰ ਨਾ ਜਾਣੈ ਦੂਜੈ ਭਾਇ ਪਿਆਰ ਸਾਕ ਸੁਧ ਸਾਕ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਏ ਹਰ ਉਚਰਾ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿਨਹੋਂ ਕੁਰਬਾਣੀ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾ ਨੈਣੀ ਹੋਂ ਵਾਰਿਆ ਆਪਣੇ ਗੁਰੂ ਕਾ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾ ਨੈਣੀ ਹੋਂ ਵਾਰਿਆ ਆਪਣੇ ਗੁਰੂ ਕਾ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਮੀ ਕੁਦਰਤ ਕਮਨ ਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨ ਸਾਕੋ ਤੂੰ ਠਾਕੁਰ ਊਚ ਭਗਵਾਨ ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜੀਓ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੇ ਹੁਕਮ ਦੀ ਵਿਚਾਰ ਕਰਨੀ ਹੈ ਗੁਰੂ ਪਾਤਸ਼ਾਹ ਅਕਾਲ ਪੁਰਖ ਦਾ ਸਰੂਪ ਹਨ ਬਾਣੀ ਵਿੱਚ ਐਸਾ ਲਿਖਿਆ ਹੈ ਸਤਿਗੁਰ ਦਿਓ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੈ ਗੁਰੂ ਰੱਬ ਦਾ ਸਰੂਪ ਹੈ ਜੋ ਸਾਨੂੰ ਅਮਰ ਜੀਵਨ ਦੇਣ ਵਾਲੇ ਬਚਨ ਸੁਣਾਉਂਦੇ ਹਨ ਗੁਰੂ ਦਾ ਹੁਕਮ ਰੱਬੀ ਹੁਕਮ ਹੈ ਗੁਰੂ ਦੀ ਕੋਈ ਹਉਮੈ ਨਹੀਂ ਗੁਰੂ ਆਪ ਨਹੀਂ ਬੋਲਦਾ ਗੁਰੂ ਵਿੱਚ ਰੱਬ ਬੋਲਦਾ ਹੈ ਗੁਰੂ ਵਿੱਚ ਪ੍ਰਮਾਤਮਾ ਬੋਲਦਾ ਹੈ ਉਹਨਾਂ ਇਸੇ ਲਈ ਇਹ ਵਿਚਾਰ ਸਾਨੂੰ ਕਹਿ ਦਿੱਤੀ ਹਾਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਮੈਂ ਤੁਹਾਨੂੰ ਰੱਬ ਦਾ ਹੁਕਮ ਸੁਣਾਇਆ ਹੈ ਸਤਿਗੁਰੂ ਨਾਨਕ ਦੇਵ ਜਿਸ ਘਰ ਜਾਂਦੇ ਸਨ ਜਾਂਦਿਆਂ ਵੀ ਹੁਕਮ ਕਰਦੇ ਸਨ ਆਉਂਦਿਆਂ ਅਸਲ ਵਿੱਚ ਇਹ ਗੁਰੂ ਆਇਆ ਹੀ ਸਾਨੂੰ ਰੱਬੀ ਹੁਕਮ ਸੁਣਾਉਣ ਵਾਸਤੇ ਹੈ ਜਿਸ ਸਰਦਲ ਤੇ ਪੈਰ ਰੱਖਿਆ ਜਿਸ ਘਰ ਵਿੱਚ ਗਏ ਜਾਂਦਿਆਂ ਕਿਹਾ ਅੱਛਾ ਭਾਈ ਤੁਹਾਨੂੰ ਕਰਤਾਰ ਚੇਤਾ ਆਵੇ ਇਹ ਰੱਬੀ ਹੁਕਮ ਸੀ ਕਿ ਤੁਹਾਨੂੰ ਰੱਬ ਯਾਦ ਆਵੇ ਤੁਰਦਿਆਂ ਫੇਰ ਕਿਹਾ ਚੰਗਾ ਤੁਹਾਨੂੰ ਕਰਤਾਰ ਚੇਤਾ ਹੋਵੇ। ਮੈਂ ਚੱਲਿਆ ਲੇਕਿਨ ਰੱਬ ਦੀ ਯਾਦ ਤੁਹਾਡੇ ਕੋਲ ਛੱਡ ਕੇ ਚੱਲਿਆ, ਪਰਮਾਤਮਾ ਦਾ ਸਿਮਰਨ ਤੁਹਾਡੇ ਕੋਲ ਛੱਡ ਕੇ ਚੱਲਿਆ। ਅੱਜ ਜੋ ਹੁਕਮ ਆਇਆ ਉਸ ਦਾ ਵਿਚਾਰ ਕਰਨਾ। ਪਾਤਸ਼ਾਹ ਕਹਿੰਦੇ ਨੇ ਮੈਂ ਕੁਰਬਾਨ ਹਾਂ ਗੁਰੂ ਤੋਂ, ਸਦਕੇ ਹਾਂ, ਜਿਸ ਨੇ ਮੇਰਾ ਅਸਲ ਸੱਕਾ ਰਿਸ਼ਤੇਦਾਰ ਪਰਮਾਤਮਾ ਮੈਨੂੰ ਮਿਲਾ ਦਿੱਤਾ। ਸੰਸਾਰ ਦੇ ਰਿਸ਼ਤੇ ਇਹ ਗੁਰੂ ਸਾਹਿਬ ਨੇ ਕਿਹਾ ਨਾਸਵਾਨ ਨੇ, ਮਾਏ ਬਾਪ ਕੋ ਬੇਟਾ ਨੀਕਾ ਸਸਰੇ ਚਤਰ ਜਵਾਈ, ਬਾਲ ਕੰਨਿਆਂ ਕੋ ਬਾਪ ਪਿਆਰਾ ਭਾਈ ਕੋ ਅਤ ਪਾਈ, ਹੁਕਮ ਭਇਆ ਬਾਹਰ ਘਰ ਛੋਡਿਆ ਖਿਨਮੈ ਭਈ ਪਰਾਈ। ਇਹ ਤੇ ਪੂਰਵ ਜਨਮ ਕੇ ਮਿਲੇ ਸੰਜੋਗੇ ਅੰਤਹ ਕੋ ਨਾ ਸਹਾਈ। ਅਸਲ ਰਿਸ਼ਤੇਦਾਰ ਸਾਡਾ ਇੱਕ ਹੀ ਹੈ ਜੋ ਹਰ ਵੇਲੇ ਸਾਡੇ ਨਾਲ ਹੈ, ਅੰਗ ਸੰਗ ਹੈ, ਉਸ ਦੀ ਪ੍ਰਾਪਤੀ ਬਿਨਾਂ ਸੁੱਖ ਨਹੀਂ। ਯਾਦ ਰੱਖਣਾ, ਸੁੱਖ ਅਸੀਂ ਚਾਹੁੰਦੇ ਹਾਂ, ਅਸੀਂ ਇੱਕ ਸ਼ਬਦ ਬੜਾ ਮੂੰਹ ਤੇ ਚਾੜ ਲਿਆ ਕਿ ਸੁੱਖ ਸ਼ਾਂਤੀ ਹੈ, ਇਸ ਤੋਂ ਉਲਟ ਸ਼ਾਂਤੀ ਸੁੱਖ ਹੋਵੇਗਾ ਤੇ ਸੁੱਖ ਆਵੇਗਾ। ਜਿਸ ਨੂੰ ਸ਼ਾਂਤੀ ਆ ਜਾਏ ਸੁੱਖ ਆ ਜਾਂਦਾ। ਸੁੱਖ ਅਸੀਂ ਚਾਹੁੰਦੇ ਹਾਂ ਸਹੂਲੀਅਤ ਨਾਲ, ਸਹੂਲਤਾਂ ਇਕੱਠੀਆਂ ਹੋ ਜਾਂਦੀਆਂ ਹਨ, ਘਰ ਭਰ ਜਾਂਦਾ, ਸੁੱਖ ਕੋਈ ਨਹੀਂ ਮਿਲਦਾ। ਸਹੂਲਤਾਂ ਨਾਲ ਸੁੱਖ ਮਿਲਦਾ ਤੇ ਜਗਤ ਅੱਜ ਸੁਖੀ ਹੁੰਦਾ ਪਰ ਸੁਖੀ ਹੈ ਨਹੀਂ। ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਇਹ ਦੁੱਖ ਦੀ ਅੱਗ ਹੈ। ਪਾਤਸ਼ਾਹ ਕਹਿੰਦੇ ਨੇ ਸੁੱਖ ਦਾ ਰਾਜ਼ ਕੀ ਹੈ, ਸੁੱਖ ਪੈਦਾ ਕਿੱਥੋਂ ਹੁੰਦਾ, ਸੁੱਖ ਦਾ ਸੋਮਾ ਕਿਹੜਾ ਹੈ। ਆਓ, ਦੋ ਸਲੋਕ ਹਨ, ਇੱਕ ਪੌੜੀ ਹੈ, ਇਸ ਦਾ ਵਿਚਾਰ ਕਰਨਾ। ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਉਹ ਪੰਕਤੀਆਂ ਦਾ ਉਚਾਰਨ ਕਰਨ ਜੀ। ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ।
ਹਾਂਜੀ, ਸਲੋਕ ਮਹਲਾ ਤੀਜਾ। ਗੁਰ ਸੇਵਾ ਤੇ ਸੁਖ ਉਪਜਾ ਫਿਰ ਦੁੱਖ ਨਾ ਲੱਗਾਇਆ।
ਸਤਿਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਸਲੋਕ ਹੈ। ਉਹ ਕਹਿੰਦੇ ਨੇ ਮੈਂ ਇੰਨਾ ਸੁਖੀ ਹਾਂ ਕੋਈ ਦੁੱਖ ਮੇਰੇ ਤੇ ਅਸਰ ਕਰ ਨਹੀਂ ਸਕਦਾ। ਸਰੀਰਕ ਦੁੱਖ ਨਾਲੋਂ ਵੀ ਵੇਖਿਆ ਬੰਦੇ ਦੀ ਬੇਇੱਜ਼ਤੀ ਹੋ ਜਾਏ ਬੜਾ ਵੱਡਾ ਦੁੱਖ ਹੈ, ਉਹ ਵੀ ਬਜ਼ੁਰਗੀ ਦੇ ਵਿੱਚ। ਪਰ ਜਿਸ ਵੇਲੇ ਜਿਸ ਤੇ ਕਿਸੇ ਦਾ ਸਨਮਾਨ ਹੀ ਕੋਈ ਨਾ ਹੋਵੇ ਤੇ ਉਸ ਦੀ ਬੇਇੱਜ਼ਤੀ ਵੀ ਕਾਹਦੀ ਹੈ। ਪਰ ਜੇ ਸਨਮਾਨ ਹੋਵੇ ਇੰਨਾ, ਅਕਬਰ ਵਰਗੇ ਬੰਦੇ ਆ ਕੇ ਮੱਥਾ ਟੇਕਦੇ ਹੋਣ ਬਾਦਸ਼ਾਹ, 77 ਸਾਲ ਦੀ ਉਮਰ ਹੋਵੇ ਤੇ ਆ ਕੇ ਕੋਈ ਨੌਜਵਾਨ ਲੱਤ ਮਾਰ ਦੇਵੇ, ਤਖਤ ਤੋਂ ਥੱਲੇ ਸੁੱਟ ਦੇਵੇ, ਅਸੀਂ ਕੀ ਮਹਿਸੂਸ ਕਰਾਂਗੇ। ਹੋਰ ਕੋਈ ਮਨੁੱਖ ਹੋਵੇ ਤੇ ਮਰਨ ਮਾਰਨ ਤੇ ਤੁਲ ਪੈਂਦਾ, ਪਰ ਨਹੀਂ, ਉਹਨਾਂ ਨੂੰ ਕੋਈ ਦੁਖੀ ਕਰ ਨਹੀਂ ਸਕਦਾ। ਨਿੰਦਾ ਉਸਤਤ ਦਾ ਕੋਈ ਅਸਰ ਨਹੀਂ, ਮਾਣ ਅਪਮਾਨ ਦਾ ਕੋਈ ਅਸਰ ਨਹੀਂ, ਵਾਧੇ ਘਾਟੇ ਦਾ ਕੋਈ ਅਸਰ ਨਹੀਂ, ਦੁੱਖ ਸੁੱਖ ਦਾ ਕੋਈ ਅਸਰ ਨਹੀਂ। ਆਨੰਦਤ ਨੇ ਉੱਠੇ ਤੇ ਦਾਤੂ ਜੀ ਦਾ ਚਰਨ ਫੜ ਲਿਆ, ਕਹਿਣ ਲੱਗੇ ਚੋਟ ਤੇ ਨਹੀਂ ਲੱਗੀ, ਇਹ ਸੱਚ ਹੈ, ਇਹ ਕੋਈ ਵਿਖਾਵਾ ਨਹੀਂ। ਗੁਰੂ ਅਮਰਦਾਸ ਜੀ ਨੂੰ ਕੋਈ ਚੋਟ ਵੀ ਮਾਰੇਗਾ ਤੇ ਦੂਸਰੇ ਦਾ ਧਿਆਨ ਰੱਖਣਗੇ, ਆਪਣਾ ਨਹੀਂ, ਤੈਨੂੰ ਚੋਟ ਤੇ ਨਹੀਂ ਲੱਗੀ। ਗੁਰ ਸੇਵਾ ਤੇ ਸੁਖ ਉਪਜੈ, ਇੰਨਾ ਸੁਖੀ ਮਨ ਕਿੱਥੋਂ ਆ ਗਿਆ। ਅਸੀਂ ਮਾਮੂਲੀ ਗੱਲਾਂ ਤੇ ਨਾਰਾਜ਼ ਹੋ ਜਾਂਦੇ ਹਾਂ। ਸੱਚ ਇਹ ਹੈ ਜੋ ਦੁੱਖ ਨਹੀਂ ਨਾ, ਜਿੱਥੇ ਨਹੀਂ ਬੰਦਾ ਉੱਥੇ ਵੀ ਪੈਦਾ ਕਰ ਲੈਂਦਾ। ਇਹ ਆਦਤ ਹੈ ਇਸ ਦੇ ਮਨ ਦੀ, ਇਹ ਦੁੱਖ ਨੂੰ ਜਨਮ ਦਿੰਦਾ। ਕਹਿੰਦੇ ਨੇ ਗੁਰੂ ਦੀ ਸੇਵਾ ਨਾਲ ਸੁੱਖ ਪੈਦਾ ਹੁੰਦਾ। ਆਮ ਸੰਸਾਰ ਦਾ ਸੁੱਖ ਤੇ ਦੁੱਖ ਬਣ ਜਾਂਦਾ, ਅੱਜ ਸੁੱਖ ਹੈ ਕੱਲ ਦੁੱਖ ਬਣ ਜਾਂਦਾ, ਪਰ ਇਹ ਐਸਾ ਸੁੱਖ ਹੈ ਫਿਰ ਕਦੀ ਆ ਕੇ ਦੁੱਖ ਨਹੀਂ ਲੱਗਦਾ, ਉਹ ਸੁੱਖ ਸੁੱਖ ਹੀ ਰਹਿੰਦਾ ਹੈ। ਹਾਂਜੀ,
ਜੰਮਣ ਮਰਨ ਮਿਟ ਗਿਆ ਕਾਲੇ ਕਾ ਕਿਸ਼ਨਾ ਬਸਾਏ।
ਸਭ ਤੋਂ ਵੱਡਾ ਦੁੱਖ ਜੇ ਕੋਈ ਹੈ ਤੇ ਉਹ ਹੈ ਜੰਮ ਦਾ, ਮੌਤ ਦਾ, ਮਰਨ ਦਾ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸ਼ਕਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੂਲੇ ਦਾਰੂ ਲਾਏ। ਦੁੱਖਾਂ ਦਾ ਮੁਜਸਮਾ ਹੈ ਮੌਤ, ਉਸ ਦਾ ਜਨਮ ਮਰਨ ਦਾ ਗੇੜ ਵੀ ਮੁੱਕ ਜਾਂਦਾ। ਕਾਲ ਦਾ ਕੋਈ ਵਸ ਨਹੀਂ ਚੱਲਦਾ, ਉੱਥੇ ਆ ਕੇ ਮੌਤ ਵੀ ਹਾਰ ਜਾਂਦੀ। ਜਿਹੜਾ ਰੱਬ ਦਾ ਪਿਆਰਾ, ਅਕਾਲ ਪੁਰਖ ਦਾ ਪਿਆਰਾ, ਉੱਥੇ ਜੰਮਦਾ ਵਾਹ ਨਹੀਂ ਚੱਲਦਾ। ਸੰਤਨ ਮੋਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇ ਗੋ, ਜੋ ਫਾਟਿਓ ਸਗਲੋ ਲੇਖਾ। ਧਰਮ ਰਾਜ ਤੂੰ ਮੇਰਾ ਕੀ ਵਿਗਾੜੇਗਾ। ਕਬੀਰ ਮੇਰੀ ਬੁੱਧ ਕਹੋ ਜਮ ਨਾ ਕਰੇ ਤਿਸਕਾ। ਕਹਿੰਦੇ ਨੇ ਹੁਣ ਜੋ ਮੈਨੂੰ ਗੁਰੂ ਨੇ ਬੁੱਧ ਦੇ ਦਿੱਤੀ ਹੈ, ਜਮ ਇਸ ਦਾ ਅਨਾਦਰ ਨਹੀਂ ਕਰ ਸਕਦਾ। ਜਿਨੇ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ। ਜਿਸ ਦੇ ਹੁਕਮ ਵਿੱਚ ਜਮ ਹੈ, ਜਮ ਜਿਸ ਨੇ ਸਿਰਜਿਆ, ਉਹ ਸਿਰਜਣਹਾਰ ਦਾ ਮੈਂ ਨਾਮ ਜਪਿਆ, ਇਸ ਲਈ ਜਮ ਮੇਰਾ ਅਨਾਦਰ ਨਹੀਂ ਕਰ ਸਕਦਾ। ਕਹਿੰਦੇ ਨੇ ਜੰਮਨ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਵਸਾਏ। ਐਸੇ ਗੁਰਮੁਖ ਤੇ ਕਾਲ ਦਾ ਵੀ ਵਸ ਨਹੀਂ ਚੱਲਦਾ, ਉਹ ਵੀ ਉਸ ਨੂੰ ਦੁਖੀ ਨਹੀਂ ਕਰ ਸਕਦਾ। ਹਾਂਜੀ,
ਹਰ ਸੇਤੀ ਮਨ ਰਵ ਰਹਿਆ ਸੱਚੀ ਰਹਿਆ ਸਮਾਏ।
ਰਵ ਰਹਿਆ ਦਾ ਅਰਥ ਹੁੰਦਾ ਸਮਾ ਜਾਣਾ, ਮਿਲ ਜਾਣਾ, ਅਭੇਦ ਹੋ ਜਾਣਾ। ਪਰਮਾਤਮਾ ਦੇ ਨਾਲ ਉਸਦਾ ਮਨ ਮਿਲ ਰਿਹਾ, ਮਨ ਉਸਦਾ ਮੰਨਿਆ ਉਸ ਵਿੱਚ, ਸੱਚੇ ਵਿੱਚ ਮਨ ਲੀਨ ਰਹਿੰਦਾ। ਹਮੇਸ਼ਾ ਮਨ ਅਭੇਦ ਰਹਿੰਦਾ, ਪਰਮਾਤਮਾ ਦੇ ਵਿੱਚ ਸਮਾਇਆ ਰਹਿੰਦਾ ਹੈ।
ਨਾਨਕ ਹਉ ਬਲਿਹਾਰੀ ਤਿੰਨ ਕਾ ਜੋ ਚੱਲਣ ਸਤਿਗੁਰ ਭਾਏ।
ਪਾਤਸ਼ਾਹ ਫਰਮਾ ਰਹੇ ਨੇ ਮੈਂ ਉਹਨਾਂ ਤੋਂ ਸਦਕੇ ਹਾਂ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜੋ ਕਦੇ ਵੀ ਪਰਮਾਤਮਾ ਤੋਂ ਨਹੀਂ ਵਿਛੜਦੇ। ਉਸ ਨਾਲ ਮੇਲ ਕੀ ਹੈ ਤੇ ਵਿਛੋੜਾ ਕੀ ਹੈ ਇਹ ਯਾਦ ਰੱਖਣਾ। ਸਿਮਰਨ ਹੀ ਮੇਲ ਹੈ, ਉਹਦਾ ਭੁੱਲ ਜਾਣਾ ਹੀ ਵਿਛੋੜਾ ਹੈ। ਇਹ ਨਾ ਸਮਝਣਾ ਕੋਈ ਰੱਬ ਸਰੀਰ ਹੈ ਤੇ ਅਸੀਂ ਕਦੀ ਉਸਦੇ ਕੋਲ ਹੋਵਾਂਗੇ, ਕਦੀ ਨਹੀਂ ਹੋਵਾਂਗੇ, ਕਦੀ ਨਾਲ ਚੱਲ ਸਕਾਂਗੇ। ਪਰਮਾਤਮਾ ਨਾ ਕੋਈ ਮੂਰਤੀ ਹੈ, ਨਾ ਕੋਈ ਸਰੀਰ ਹੈ। ਸਾਡੇ ਲਈ ਪਰਮਾਤਮਾ ਉਸਦੀ ਮਹਿਮਾ ਵਿੱਚ ਹੈ, ਪਰਮਾਤਮਾ ਉਸਦੇ ਗੁਣਾਂ ਵਿੱਚ ਹੈ, ਪਰਮਾਤਮਾ ਉਸਦੇ ਸਿਮਰਨ ਵਿੱਚ ਹੈ। ਸੁਖਮਨੀ ਸਾਹਿਬ ਵਿੱਚ ਤੇ ਫੈਸਲਾ ਦੇ ਦਿੱਤਾ, ਹਰ ਸਿਮਰਨ ਕੀਓ ਸਗਲੇ ਅਕਾਰਾ, ਹਰ ਸਿਮਰਨ ਮੈਂ ਆਪ ਨੰਕਾਰਾ। ਜਿਸ ਵੇਲੇ ਤੁਸੀਂ ਰੱਬ ਨੂੰ ਯਾਦ ਕਰ ਲਿਆ, ਆਖਿਆ ਵਾਹਿਗੁਰੂ, ਰੱਬ ਤੁਹਾਡੇ ਕੋਲ ਬੈਠਾ। ਵਾਹਿਗੁਰੂ ਭੁੱਲ ਗਿਆ ਤੇ ਰੱਬ ਦੂਰ ਬੈਠਾ, ਯਾਦ ਆ ਗਿਆ ਤੇ ਰੱਬ ਨਾਲ ਹੈ। ਅਸੀਂ ਭੁੱਲ ਗਏ ਬਸ, ਦੂਰੀ ਹੋਰ ਕੋਈ ਨਹੀਂ, ਭੁੱਲਣਾ ਹੀ ਦੂਰੀ ਹੈ, ਵਿਸਾਰਨਾ ਹੀ ਦੂਰੀ ਹੈ। ਕਹਿੰਦੇ ਨੇ ਉਹ ਸੱਚੇ ਵਿੱਚ ਸਮਾ ਰਹੇ ਨੇ ਤੇ ਪ੍ਰਮਾਤਮਾ ਨੂੰ ਹਮੇਸ਼ਾ ਵਾਸਤੇ ਯਾਦ ਕਰਦੇ ਹਨ।
ਨਾਨਕ ਹਉ ਬਲਿਹਾਰੀ ਤਿੰਨ ਕਾ ਜੋ ਚੱਲਣ ਸਤਿਗੁਰ ਭਾਏ।
ਪਾਤਸ਼ਾਹ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਕੇ ਹਾਂ, ਮੈਂ ਉਹਨਾਂ ਤੋਂ ਬਲਹਾਰ ਹਾਂ ਜਿਹੜੇ ਸਤਿਗੁਰੂ ਦੇ ਪ੍ਰੇਮ ਵਿੱਚ ਚੱਲਦੇ ਨੇ, ਹਮੇਸ਼ਾ ਗੁਰੂ ਦਾ ਪਿਆਰ ਲੈ ਕੇ ਚੱਲਦੇ ਨੇ। ਪਿਆਰ ਅਸੀਂ ਕਦੋਂ ਛੱਡਦੇ ਹਾਂ? ਜੀਵਨ ਦਾ ਇੱਕ ਅਟਲ ਨਿਯਮ ਹੈ ਜਿਸ ਨੂੰ ਝੁਠਲਾਇਆ ਨਹੀਂ ਜਾ ਸਕਦਾ, ਇਹ ਹੈ ਪਿਆਰ ਵਿੱਚ ਦੂਰੀਆਂ ਉਸ ਵੇਲੇ ਪੈਂਦੀਆਂ ਨੇ ਜਦੋਂ ਸ਼ੱਕ ਆ ਜਾਏ। ਤੁਸੀਂ ਬੰਦੇ ਦਾ ਹੀ ਪ੍ਰੇਮ ਵੇਖੋ, ਜਿਸ ਮਿੱਤਰ ਨਾਲ ਬਹੁਤ ਪ੍ਰੇਮ ਹੈ, ਜੇ ਕਿਤੇ ਸ਼ੱਕ ਆ ਜਾਏ ਨਾ, ਮਿੱਤਰਤਾ ਵਿੱਚ ਤਰੇੜ ਆ ਜਾਂਦੀ ਹੈ। ਗੁਰੂ ਦੇ ਪ੍ਰੇਮ ਵਿੱਚ ਕਦੋਂ ਤਰੇੜ ਆਉਂਦੀ ਹੈ, ਕਿਸ ਵੇਲੇ ਦੂਰ ਹੁੰਦੇ ਹਾਂ? ਸਿੱਖ ਕਦੋਂ ਬਿਦਾਵੀਆ ਬਣ ਜਾਂਦਾ? ਜਿਸ ਵੇਲੇ ਸਮਝਦਾ ਗੁਰੂ ਠੀਕ ਨਹੀਂ ਕਰ ਰਿਹਾ। ਬਿਦਾਵੀਆਂ ਨੇ ਬਿਦਾਵਾ ਕਦੋਂ ਲਿਖਿਆ ਸੀ? ਉਹ ਕਹਿੰਦੇ ਸਨ ਇਹ ਜੋ ਜੰਗ ਹੋ ਰਹੀ ਹੈ ਨਾ, ਗੁਰੂ ਠੀਕ ਨਹੀਂ ਕਰ ਰਹੇ, ਇਹਨਾਂ ਨੂੰ ਆਨੰਦਪੁਰ ਛੱਡ ਦੇਣਾ ਚਾਹੀਦਾ। ਜਿਸ ਵੇਲੇ ਅਸੀਂ ਸਮਝੀਏ ਗੁਰੂ ਠੀਕ ਨਹੀਂ, ਸ਼ੱਕ ਆ ਜਾਏਗਾ, ਟੁੱਟ ਜਾਵਾਂਗੇ, ਫਿਰ ਸਿਮਰਨ ਨਹੀਂ ਹੋਣਾ, ਗੁਰੂ ਦਾ ਪਿਆਰ ਨਹੀਂ ਰਹਿਣਾ। ਪਾਤਸ਼ਾਹ ਕਹਿੰਦੇ ਨੇ ਸ਼ੱਕ ਤੋਂ ਬਚ ਜਾ, ਸ਼ਰਧਾ ਬਚ ਜਾਏ ਜਿਸ ਦੀ ਉਸ ਦੀ ਬੰਦਗੀ ਸਫਲ ਹੈ। ਮੈਂ ਉਹਨਾਂ ਤੋਂ ਸਦਕੇ ਹਾਂ ਜਿਨ੍ਹਾਂ ਨੂੰ ਗੁਰੂ ਤੇ ਕਦੀ ਸ਼ੱਕ ਨਹੀਂ ਆਇਆ, ਜਿਨ੍ਹਾਂ ਨੂੰ ਗੁਰੂ ਨਾਲ ਪਿਆਰ ਹੈ, ਗੁਰੂ ਨਾਲ ਹਰ ਵੇਲੇ ਸ਼ਰਧਾ ਹੈ। ਹਾਂਜੀ,
ਮਹੱਲਾ ਤੀਜਾ ਬਿਨ ਸਬਦ ਸੁਧ ਨ ਹੋਵਈ ਜੇ ਅਨੇਕ ਕਰੈ ਸਿਗਾਰ।
ਮੈਲੇ ਮਨ ਵਿੱਚ ਸ਼ੱਕ ਹੁੰਦਾ, ਸਹਸੇ ਜੀਉ ਮਲੀਨ ਹੈ ਕਿਤ ਸੰਯਮ ਧੋਤਾ ਜਾਏ। ਹੁਣ ਮਨ ਕਰਨਾ ਸ਼ੁੱਧ, ਤੁਹਾਨੂੰ ਕੱਪੜਾ ਸ਼ੁੱਧ ਕਰਨਾ ਤੇ ਆ ਗਿਆ ਕਿ ਕੱਪੜਾ ਸਾਬਣ ਪਾਣੀ ਨਾਲ ਸ਼ੁੱਧ ਹੋ ਗਿਆ, ਤਨ ਸ਼ੁੱਧ ਕਰਨਾ ਵੀ ਆ ਗਿਆ, ਇਸ਼ਨਾਨ ਕਰ ਲਿਆ, ਪਰ ਮਨ ਸ਼ੁੱਧ ਕਿਵੇਂ ਕਰੀਏ? ਪਾਤਸ਼ਾਹ ਕਹਿੰਦੇ ਨੇ ਸ਼ਬਦ ਤੋਂ ਬਿਨਾਂ ਮਨ ਸ਼ੁੱਧ ਹੋ ਹੀ ਨਹੀਂ ਸਕਦਾ। ਅੰਦਰ ਜੇ ਸ਼ਬਦ ਨਹੀਂ ਵਸਿਆ, ਬਾਣੀ ਨਹੀਂ, ਮੈਂ ਵੇਖਿਆ ਅਨੇਕਾਂ ਸੱਜਣਾ ਨੇ ਬੜੇ ਬਾਣੇ ਭੇਕ ਪਹਿਰਾਵੇ ਬਣਾ ਲੈ, ਪਰ ਬਾਣੀ ਤੋਂ ਟੁੱਟ ਗਏ, ਕੋਈ ਰਸ ਨਹੀਂ। ਜ਼ਿੰਦਗੀ ਚ ਕੁੜੱਤਨ ਆ ਗਈ, ਫਰੇਬ ਆ ਗਿਆ, ਬਾਣੀ ਨਾਲ ਉਹ ਟੁੱਟ ਜਾਈਏ ਨਾ ਪੱਲੇ ਪਖੰਡ ਰਹਿ ਜਾਂਦਾ, ਹੋਰ ਕੁਛ ਨਹੀਂ। ਉਹ ਮਨ ਮੈਲਾ ਹੋ ਗਿਆ, ਫਿਰ ਤੇ ਅਕਾਲ ਪੁਰਖ ਨਾਲ ਮੇਲ ਹੋ ਹੀ ਨਹੀਂ ਸਕਦਾ। ਅਨੇਕ ਸ਼ਿੰਗਾਰ ਕੋਈ ਕਰ ਲੈ, ਪਾਤਸ਼ਾਹ ਨੇ ਪ੍ਰਮਾਣ ਉਹ ਦਿੱਤਾ ਜੋ ਰੋਜ਼ ਸਾਡੇ ਜੀਵਨ ਵਿੱਚ ਆਉਂਦਾ। ਕਹਿੰਦੇ ਨੇ ਕਿਸ ਤਰ੍ਹਾਂ? ਤਨ ਹੈ ਉਹ ਸੁਹਾਗਣ ਪਤੀ ਨਾਲ ਜੋ ਅੰਦਰੋਂ ਬਾਹਰੋਂ ਸੱਚੀ ਹੈ, ਪਰ ਜੇਕਰ ਮਨ ਵਿੱਚ ਫਰੇਬ ਹੈ, ਮਨ ਵਿੱਚ ਧੋਖਾ ਹੈ, ਮਨ ਕਿਸੇ ਹੋਰ ਪਾਸੇ ਹੈ ਤੇ ਪਤੀ ਨੂੰ ਸ਼ਿੰਗਾਰ ਕਰਕੇ ਵਿਖਾ ਰਹੀ ਹੈ ਤੇ ਮਨ ਦੀ ਮਹਿਲ ਹੀ ਹੈ, ਉਹਦਾ ਪਾਜ ਉਗੜ ਜਾਂਦਾ। ਸ਼ਿੰਗਾਰ ਵੀ ਇੱਕ ਦਿਨ ਚੰਗੇ ਨਹੀਂ ਲੱਗਦੇ। ਸ਼ਬਦ ਤੋਂ ਬਿਨਾਂ ਮਨ ਸ਼ੁੱਧ ਨਹੀਂ ਹੁੰਦਾ। ਹੁਣ ਪਤਨੀ ਦਾ ਸ਼ਿੰਗਾਰ ਕੀ ਹੈ? ਉਹ ਤੇ ਮੇਕਅਪ ਦਾ ਸਮਾਨ ਬਾਜ਼ਾਰ ਚੋਂ ਮਿਲ ਜਾਏਗਾ, ਲੇਕਿਨ ਧਾਰਮਿਕ ਬੰਦੇ ਦਾ ਸ਼ਿੰਗਾਰ ਕੀ ਹੈ? ਬਾਣਾ। ਹਰ ਧਰਮ ਦਾ ਆਪਣਾ ਆਪਣਾ ਬਾਣਾ। ਪਾਤਸ਼ਾਹ ਕਹਿੰਦੇ ਨੇ ਬਾਣਾ ਹੀ ਸ਼ਿੰਗਾਰ ਹੈ, ਪਰ ਯਾਦ ਰੱਖ, ਸ਼ਿੰਗਾਰ ਤਾਂ ਹੀ ਸ਼ੋਭਾ ਪਾਉਂਦਾ ਜੇ ਤੇਰਾ ਮਾਲਕ ਪ੍ਰਸੰਨ ਹੈ, ਉਸ ਦੇ ਦਰ ਤੇ ਤੂੰ ਪ੍ਰਵਾਨ ਹੈ। ਸ਼ਬਦ ਤੋਂ ਬਗੈਰ ਕੋਈ ਸ਼ੁੱਧ ਨਹੀਂ ਹੋ ਸਕਦਾ, ਅਨੇਕਾਂ ਸ਼ਿੰਗਾਰ ਕਰਦਾ ਫਿਰੇ। ਹਾਂਜੀ,
ਫਿਰ ਕੀ ਸਾਰ ਨਾ ਜਾਣੀ ਦੂਜਾ ਭਾਈ ਪਿਆਰ।
ਉਸ ਪਿਆਰੇ ਦੀ, ਪਿਰ ਦੀ, ਪਤੀ ਦੀ ਜਿਹੜੀ ਜੀਵ ਇਸਤਰੀ ਕਦਰ ਨਹੀਂ ਜਾਣਦੀ, ਸਾਰ ਨਹੀਂ ਜਾਣਦੀ, ਕਿਸੇ ਹੋਰ ਪਾਸੇ ਪਿਆਰ ਹੈ, ਅੰਤਰੀ ਵਰਥ ਹੈ, ਅਕਾਲ ਪੁਰਖ ਦੀ ਜੋ ਸਾਰ ਨਹੀਂ ਜਾਣਦਾ, ਮਾਇਆ ਦੇ ਨਾਲ ਪਿਆਰ ਹੈ, ਸੰਸਾਰ ਨਾਲ ਪਿਆਰ ਹੈ, ਮਨ ਲੱਗਾ ਸੰਸਾਰ ਨਾਲ, ਵੇਖਾ ਵੇਖੀ ਕਦੀ ਰੱਬ ਦਾ ਨਾਮ ਵੀ ਲੈ ਲੈਂਦਾ। ਕਹਿੰਦੇ ਨੇ ਇਸ ਤਰ੍ਹਾਂ ਮਨ ਸ਼ੁੱਧ ਨਹੀਂ ਹੁੰਦਾ। ਹਾਂਜੀ,
ਸਾਕ ਸੁਧ ਸਾਕ ਲਖਣੀ ਨਾਨਕ ਨਾਰੀ ਵਿੱਚ ਕੁਨਾਰ।
ਕੁਸੁਧ ਖੋਟੇ ਹਿਰਦੇ ਵਾਲੀ ਹੈ, ਕੁਲਕਸ਼ਣੀ ਭੈੜੇ ਲੱਛਣਾਂ ਵਾਲੀ ਹੈ, ਨਾਰੀਆਂ ਵਿੱਚੋਂ ਬੜੀ ਮਾੜੀ ਮੰਦੀ ਨਾਰੀ ਹੈ। ਹਾਂਜੀ,
ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ।
ਇਹ ਹਰੀ ਜੀਓ, ਮੇਰੇ ਤੇ ਦਇਆ ਕਰੋ, ਮੇਰੇ ਤੇ ਤਰਸ ਕਰੋ। ਜਿਸ ਵੇਲੇ ਅਸੀਂ ਦੁਖੀ ਹੁੰਦੇ ਹਾਂ, ਸੰਸਾਰ ਦੀਆਂ ਆਸਾਂ ਟੁੱਟ ਜਾਂਦੀਆਂ ਨੇ, ਬੰਦਾ ਰੱਬ ਅੱਗੇ ਝੋਲੀ ਫੈਲਾਉਂਦਾ, ਫਿਰ ਖੈਰ ਮੰਗਦਾ ਹੈ, ਅਕਾਲ ਪੁਰਖ ਮੇਰੇ ਤੇ ਦਇਆ ਕਰ। ਤੁਮ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਹੇ ਦਾਤਾ, ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਹੋ, ਹੁਣ ਮੇਰੇ ਤੇ ਤਰਸ ਕਰੋ, ਮੇਰੇ ਤੇ ਰਹਿਮ ਕਰੋ। ਮੈਂ ਤੇ ਭੁੱਲਾਂ ਹੀ ਭੁੱਲਾਂ ਕੀਤੀਆਂ ਨੇ, ਮੇਰੀਆਂ ਗਲਤੀਆਂ ਹੀ ਗਲਤੀਆਂ ਨੇ। ਹੇ ਦਾਤਾ, ਜੇ ਤੂੰ ਦਇਆ ਕਰੇ ਤੇ ਮੈਂ ਤਾਂ ਸਿਫਤ ਸਲਾਹ ਦੀ ਬਾਣੀ ਉਚਾਰਨ ਕਰ ਸਕਣਾ। ਉਸ ਦੀ ਮਿਹਰ ਨਾ ਹੋਵੇ, ਦਇਆ ਨਾ ਹੋਵੇ, ਕਿੱਥੇ ਯੋਗਤਾ ਮਿਲਦੀ ਹੈ ਬੰਦਾ ਰੱਬ ਦਾ ਨਾਮ ਲਵੇ? ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀਤੋ ਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਇਓ ਈ। ਤੈਨੂੰ ਤਰਸ ਪੈ ਗਿਆ ਮੇਰੇ ਤੇ, ਰਹਿਮ ਆ ਗਿਆ, ਤੁਸੀਂ ਮੇਰੇ ਤੇ ਬਖਸ਼ਿਸ਼ ਕਰੋ। ਮੈਂ ਤਾਂ ਹੀ ਸਿਫਤ ਸਲਾਹ ਦੀ ਬਾਣੀ ਉਚਾਰਨ ਕਰ ਸਕਦਾ ਹਾਂ। ਮਾਇਆ ਅਚੇਤ ਨਹੀਂ ਹੁੰਦੀ, ਇੱਥੇ ਸੁਚੇਤ ਹੁੰਦੀ ਹੈ। ਚਾਰ ਛਪੇਰੇ ਮਨੁੱਖ ਦੇ ਸ਼ਾਈ ਹੈ, ਦਰਵਾਜੇ ਮਲ ਕੇ ਬੈਠੇ ਹੈ ਕਿ ਰੱਬ ਨਾਲ ਬੰਦਾ ਜੁੜ ਨਾ ਜਾਏ। ਜੇ ਕਿਤੇ ਆ ਗਿਆ ਗੁਰਦੁਆਰੇ, ਪ੍ਰਭਾਵ ਬਾਣੀ ਦਾ ਪਿਆ, ਅੰਮ੍ਰਿਤ ਵੇਲੇ ਉੱਠਿਆ, ਨਿਤਨੇਮ ਕਰ ਲਿਆ, ਉਸੇ ਵੇਲੇ ਪਾਸਿਓਂ ਬੋਲ ਪੈਂਦੀ, ਕਹਿੰਦੀ ਤੇਰੇ ਵਰਗਾ ਕੌਣ ਹੈ? ਤੂੰ ਅੱਜ ਅੰਮ੍ਰਿਤ ਵੇਲੇ ਉੱਠੇ ਹੈ, ਤੂੰ ਬਾਣੀ ਪੜ੍ਹੀ ਆ। ਵੇਖ ਉਹਨਾਂ ਵਾਲੇ ਜਿਹੜੇ ਕਦੀ ਨਹੀਂ ਬਾਣੀ ਪੜ੍ਹਦੇ, ਤੇਰੇ ਵਰਗਾ ਕੌਣ ਹੈ? ਤੂੰ ਦੂਜਿਆਂ ਨਾਲੋਂ ਚੰਗਾ ਹੈ, ਇਹ ਗੱਲ ਯਾਦ ਰੱਖਣੀ। ਜੇ ਅੰਦਰੋਂ ਇਹ ਆਵਾਜ਼ ਆਏ ਨਾ, ਤੇਰੀਆਂ ਬਹੁਤ ਭੁੱਲਾਂ ਨੇ, ਤੂੰ ਸਭ ਤੋਂ ਮੰਦਾ ਹੈ, समझ लेना मेरे अंदरों गुरु नानक बोल रहे हैं, हम नहीं चंगे बुरा नहीं कोई, प्रणवत नानक तारे सोए। साडे अंदरों गुरु बोल रहे हैं, अजे मैल है पई इनू धो, पर जे आवाज आ जाए तेरे वर्गा कौन है, तू सब तो चंगा है, समझ लेना अंदरों शैतान बोल रहे हैं, यह हंकार बोलता पे है। इस तो बचना है। गुरमुख जन इन आवाजा नू पहचानदा कि शैतान दी आवाज है कि भगवान दी आवाज। आवाजा ते साडे अंदरों आउंदियां ने, प्रेरणा ते अंदरों मिलदी है। हंकार दी प्रेरणा नहीं लैनी, करतार दी प्रेरणा लैनी है, परमात्मा दी प्रेरणा लैनी है, वो है गुरबाणी। गुरु दी प्रेरणा लैनी है। गुरु की कह रहे ने, कहिंदे ने मेरे ते दया कर, मैं तां ही तेरी बाणी उच्चारण कर सकदा हां।
हर नाम त्याई हर उचरा हर लाहलणी,
परमात्मा दा नाम त्यावां, नाम उच्चारण करा, यही लाह है, होर लाह कोई नहीं। एक अंदाजा लाओ जीवन विच जो इकट्ठा कीता, अंतम समय जे बंदा छड़ के ही चला गया ते लाहा की होया। लाहा ते ओ है जो नाल चले। बाणी विच बड़े अटल फैसले दिते ने, गुरमुख लाहा लै गए, मनमुख चले मूल गवाए जीओ। हुण सारी उम्र जो जित्ता जितियां, आखिर ते बंदा हारेगा। चलदियां नाल की चलिया, चलदियां नाल ना चलै सो क्यों संजीए, तिसका कहो क्या जतन जिसते वंजी है। हर बिसरिया ना तपतावै ना मन रंजी है, मन इस तरह प्रसन्न नहीं हुंदा। जीवन विच की इकट्ठा कीता, साहब जी कहंदे ने लाहा ते एक है प्राणी, तू आया लाहा लैन, लगा कित को फकड़े सब मुकदी चली रैन। अंतम समय वेख, गल अज दी नहीं अखीर दी है, अखीर तेरे नाल जान वाला की है। गुरु ते वार वार सुचेत करते ने, दुनी चंद सुई अगे दे देवेंगा, सुचेत हो गया, कह लगा सुई नाल नहीं जानी। पातशाह कह लगे शुक्र है समझ आ, नाल नहीं जानी, ये सुई भी नहीं जानी ते होर की जाएगा। इदा भाव जो नाल जाना है वह तेरे कोल नहीं, जो नाल जाना वह गुरु कोल है, ते गुरु कोलों लै नाल जानी है रब दी महिमा। मैं एक प्रमाण हो तुहाडे सामने रखा, सरबत माई भाई जिन्ने बैठे हो वह समझ विच आएगा। हुण जे ऐसा होवे किसे देशों बंदा जान लगे, दो देश वाले कहन तेरे नाल असी कुछ भी नहीं जान देना, तन दे कपड़े भी ना जान देन, फिर भी उस बंदे दे गुण अवगण उस दे नाल जानगे। कोई भी देश वाला देश तो भेजन लगिया उसकी दया नहीं खो सकता, उसका धर्म नहीं खो सकता, उसका तीर्ज नहीं खो सकता, उसका क्रोध भी नहीं खो सकता, ना ते अवगण खो सकता ना उसके गुण। जो साडे गुण ने अवगण ने ए जम भी नहीं खो सकते, ये नाल जानगे। बाबा फरीद जी ने ता ही कहा, पूछया बाबा जी अगे की जाएगा, कहन लगे जो तू अमल कीते ने उन्हां दा सर संस्कार जानगे। फरीद दा अमल जे कीते है दुनी विच से दरगह आए कम, ओ दरगाह विच कम आउणगे। साहब जी कहंदे ने मैं लाहा जिंदगी दे विच लां, ए मेरे ते कृपा कर, मैं तेरी कृपा नाल जप सकदा, तेरी सिफत सलाह कर सकदा हां। हां
जो जपदे हर हर दिन सरात तिन्हो कुरबानी,
ते अपने आप प्रेरणा नहीं मिलती। एक खरबूजे नु वेख के खरबूजा रंग बदलदा, संगत दा असर है। असी उन्हां दे कोल बैठ जाइए जेड़े निंदा ही करदे ने ते ओहो जे बन जावांगे, जेड़े दिन रात जपदे ने मैं उन्हां तो सदके हां, ओ जपदे ने मैं उन्हां नाल वेख के मैं भी जपां, मेरे मन ते असर पवे। जो हरी नूं जपदे ने परमात्मा दा सिमरन करदे ने, मैं उन्हां तो सदके जांदा हां, कुर्बान जांदा हां। हां
जिन्हां सतगुर मेरा प्यारा आराध्या तिन जन देखा नैणी,
जिन्हां ने मेरे प्यारे नूं सतगुरु नूं आराध्या मैं उन्हां दे दर्शन करां, ਉਹਨਾਂ ਦੇ ਦਰਸ਼ਨ ਹੋਣਗੇ, ਗੁਰੂ ਤੱਕ ਪਹੁੰਚਾ ਦੇਣਗੇ। ਛੋਟੀ ਜੀ ਸਾਖੀ ਸਰਵਣ ਕਰੋ। ਇੱਕ ਵਾਰ ਗੁਰੂ ਨਾਨਕ ਦੇਵ ਪਾਤਸ਼ਾਹ ਤਲਵੰਡੀ ਆਏ, ਭਾਈ ਮਰਦਾਨਾ ਨਾਲ ਸੀ। ਕਹਿਣ ਲੱਗੇ, ਮਰਦਾਨਿਆਂ ਤੂੰ ਆਪਣੇ ਘਰ ਜਾ ਤੇ ਪਰਿਵਾਰ ਨੂੰ ਮਿਲਿਆ ਤੇ ਸਾਡੇ ਘਰ ਵੀ ਜਾ, ਰਾਜੀ ਖੁਸ਼ੀ ਦੱਸਿਆ, ਪਰ ਇਹ ਤੂੰ ਨਹੀਂ ਦੱਸਣਾ ਕਿ ਮੈਂ ਵੀ ਆਇਆ। ਪਾਤਸ਼ਾਹ, ਇਹ ਕਿਉਂ? ਇੰਨੇ ਨਿਰਮੋਹ ਹੋ ਗਏ। ਕਹਿਣ ਲੱਗੇ, ਰੁਝੇਵੇਂ ਬੜੇ ਨੇ, ਬੜਾ ਜ਼ਰੂਰੀ ਕਿਤੇ ਪਹੁੰਚਣਾ, ਕਿਸੇ ਨੂੰ ਤਾਰਨਾ ਹੋਵੇਗਾ। ਜੇ ਚਲੇ ਗਏ ਤੇ ਮਾਤਾ ਨੇ ਮੋਹ ਦਾ ਜਾਲ ਵਿਛਾ ਦੇਣਾ, ਉਹਦੇ ਅਥਰੂ ਫਿਰ ਵੇਖਣੇ ਬੜੇ ਮੁਸ਼ਕਲ ਹੋ ਜਾਂਦੇ ਨੇ। ਪਿਤਾ ਨੇ ਨਹੀਂ ਜਾਣ ਦੇਣਾ, ਮੇਰਾ ਪੁੱਛਣ ਤੂੰ ਚੁੱਪ ਕਰ, ਨਹੀਂ ਦੱਸੀ ਨਾ। ਕਹਿਣ ਲੱਗਾ, ਸਤ ਬਚਨ ਹੈ ਤੇ ਔਖਾ ਕੰਮ, ਗਏ ਮਾਤਾ ਨੂੰ ਮਿਲੇ। ਮਾਤਾ ਨੇ ਤੇ ਗੱਲ ਨਾ ਲਾ ਲਿਆ ਤੇ ਰੋਣ ਲੱਗ ਪਈ। ਪਿਤਾ ਨੇ ਪੁੱਛਿਆ, ਨਾਨਕ ਕਿੱਥੇ ਨੇ? ਮਰਦਾਨਾ ਚੁੱਪ। ਮਹਿਤਾ ਜੀ ਦੇ ਮਨ ਚ ਇੱਕ ਧਿਆਨ ਆਇਆ, ਔਰ ਇਹ ਸਿੱਖ ਸਿਧਾਂਤਾਂ ਦਾ ਮੂਲਕ ਸਿਧਾਂਤ ਹੈ। ਸਾਖੀ ਰਾਹੀਂ ਕੁਝ ਐਸੀ ਸਿੱਖਿਆ ਹੁੰਦੀ ਹੈ ਜੋ ਬੜੀ ਕਮਾਲ ਹੁੰਦੀ ਹੈ। ਕਹਿੰਦੇ ਨੇ, ਕਹਿਣ ਲੱਗਾ, ਤ੍ਰਿਪਤਰ ਰੋਣਾ, ਤੂੰ ਨਾਨਕ ਨੂੰ ਮਿਲਣਾ ਚਾਹੁੰਦੀ ਹੈ? ਕਹਿਣ ਲੱਗੀ, ਹਾਂ। ਕਹਿਣ ਲੱਗੇ, ਢੰਗ ਤੈਨੂੰ ਮੈਂ ਦੱਸਣਾ। ਇਹ ਬੰਦਾ ਆਪਣਾ ਪਰਿਵਾਰ ਛੱਡ ਕੇ, ਘਰ ਛੱਡ ਕੇ, ਸਾਰੀ ਦੁਨੀਆਂ ਦੇ ਸੁੱਖ ਛੱਡ ਕੇ ਜੇ ਉਹਦੇ ਨਾਲ ਤੁਰਿਆ ਫਿਰਦਾ ਹੈ ਨਾ, ਇਹਦਾ ਦਿਲੀ ਪਿਆਰ ਏ, ਉਸ ਤੋਂ ਵਾਕੇ ਰਹਿ ਨਹੀਂ ਸਕਦਾ। ਸੱਚ ਹੈ, ਭਾਈ ਮਰਦਾਨੇ ਨੇ ਗੁਰੂ ਨਾਨਕ ਦੇਵ ਵਾਸਤੇ ਸਭ ਕੁਝ ਛੱਡਿਆ ਤੇ ਉਹਨਾਂ ਦਾ ਸਾਥ ਆਨੰਦ 47 ਸਾਲ ਨਾਲ ਬੈਠ ਕੇ ਕੀਰਤਨ ਕਰਦਾ ਰਿਹਾ। ਥੋੜੇ ਨੇ ਇੰਨੇ ਦਰਸ਼ਨ? ਕਹਿਣ ਲੱਗੇ, ਇਹਦਾ ਉਹਦੇ ਬਿਨਾਂ ਟਿਕਾਣਾ ਕੋਈ ਨਹੀਂ, ਇੱਕ ਕੰਮ ਕਰ। ਕਹਿਣ ਲੱਗੇ, ਕੀ ਕਰਾਂ? ਕੰਮ ਇਹ ਕਰ, ਤੂੰ ਇਹਦੇ ਮਗਰ ਮਗਰ ਤੁਰੀ ਜਾ, ਇਹਨੇ ਆਖਰ ਜਾਣਾ ਉਹਦੇ ਕੋਲ ਹੀ ਹੋ ਤੇ ਦਰਸ਼ਨ ਤੈਨੂੰ ਹੋ ਜਾਣਗੇ। ਉਹੀ ਹੋਇਆ। ਮਾਤਾ ਨੇ ਥੋੜਾ ਫਰਕ ਪਾ ਲਿਆ ਕਿ ਭਾਈ ਮਰਦਾਨਾ ਨਾ ਵੇਖੇ, ਕਿਤੇ ਰੁਕ ਨਾ ਜਾਏ। ਉਹ ਤੁਰਿਆ ਗਿਆ ਤੇ ਮਗਰ ਮਗਰ ਮਾਤਾ ਤੁਰੀ ਗਈ, ਆਖਰ ਪੁੱਜ ਗਿਆ ਕਿ ਖੂਹ ਤੇ ਬੈਠੇ ਸਨ ਸਤਿਗੁਰੂ, ਮਾਤਾ ਵੀ ਪੁੱਜ ਗਈ। ਕਹਿਣ ਲੱਗੀ, ਲੱਭ ਲਿਆ ਪੁੱਤਰ ਤੈਨੂੰ, ਪਰ ਤੇਰੇ ਸੇਵਕ ਦੇ ਮਗਰ ਤੁਰੀ ਆ ਤੇ ਤਾਂ ਲੱਭ ਲਿਆ। ਮੈਂ ਆਪ ਨੂੰ ਬੇਨਤੀ ਕਰਾਂ, ਕੋਈ ਨਾਮ ਜਪਣ ਵਾਲੇ ਸਿੱਖ ਦੇ ਪਿੱਛੇ ਤੁਰੇਗਾ ਤੇ ਉਹਨੇ ਤੇ ਗੁਰੂ ਕੋਲ ਆਉਣਾ, ਗੁਰੂ ਤੱਕ ਪਹੁੰਚਾ ਦੇਵੇਗਾ। ਗੁਰੂ ਦੇ ਪਿੱਛੇ ਲੱਗਾਂਗੇ ਤੇ ਪ੍ਰਮਾਤਮਾ ਤੱਕ ਪਹੁੰਚ ਜਾਵਾਂਗੇ। ਜਿਹੜੇ ਪ੍ਰਮਾਤਮਾ ਨੂੰ ਜਪਦੇ ਨੇ, ਸਾਹਿਬ ਜੀ ਕਹਿੰਦੇ ਨੇ, ਮੈਂ ਉਹਨਾਂ ਤੋਂ ਸਦਕੇ ਹਾਂ, ਮੈਂ ਕੁਰਬਾਨ ਹਾਂ, ਮੈਂ ਉਹਨਾਂ ਤੋਂ ਸਦਕੇ ਹਾਂ। ਹਾਂਜੀ,
ਹਉ ਵਾਰਿਆ ਆਪਣੇ ਗੁਰੂ ਕਾ, ਜਨ ਮੇਰਾ ਹਰ ਸੱਜਣ ਮਿਲਿਆ ਸੈਣੀ।
ਮੈਂ ਆਪਣੇ ਗੁਰੂ ਤੋਂ ਆਪਣੇ ਆਪ ਨੂੰ ਸਦਕੇ ਕਰ ਦਿੱਤਾ, ਕੁਰਬਾਨ ਕਰ ਦਿੱਤਾ। ਕਿਉਂਕਿ ਗੁਰੂ ਨੇ ਮੇਰਾ ਸੱਜਣ, ਸੱਕਾ ਸੱਜਣ, ਅਕਾਲ ਪੁਰਖ, ਉਹ ਮੇਲ ਦਿੱਤਾ, ਉਹ ਹੈ ਮੇਰਾ ਰਿਸ਼ਤੇਦਾਰ। ਉਸ ਨਾਲ ਵਿਛੜ ਕੇ ਦੁੱਖ ਹੀ ਦੁੱਖ ਸਨ, ਉਹ ਮਿਲ ਗਿਆ, ਹੁਣ ਆਨੰਦ ਹੀ ਆਨੰਦ ਹੈ। ਪਾਤਸ਼ਾਹ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਡੇ ਹਿਰਦੇ ਵਿੱਚ ਉਪਦੇਸ਼ ਵਸੇ। ਅੱਜ ਦਾ ਇਹ ਹੁਕਮ, ਹੁਕਮ ਦਾ ਵਿਚਾਰ ਸੀ, ਜੇ ਸੁੱਖ ਚਾਹੁੰਦੇ ਹਾਂ ਤੇ ਅਕਾਲ ਪੁਰਖ ਨੂੰ ਮਿਲਿਆ ਬਿਨਾ ਸੁੱਖ ਨਹੀਂ। ਤਿਸ ਕੀ ਸ਼ਰਨੀ ਪਰਮਨਾ, ਜਿਸ ਜੇਵੜ ਅਵਰ ਨਾ ਕੋਏ, ਜਿਸ ਸਿਮਰਤ ਸੁਖ ਹੋਏਗਾ ਨਾ, ਦੁੱਖ ਦਰਦ ਨਾ ਮੂਲੈ ਹੋਏ। ਜੋ ਸੁਖ ਕਹੋ ਚਾਹੇ ਸਦਾ, ਸ਼ਰਨ ਰਾਮ ਕੀ ਲੇ, ਕਹੋ ਨਾਨਕ ਹਰ ਭਜ ਮਨਾ, ਦੁਰਲਭ ਮਾਨਖ ਦੇ। ਸੁਖ ਚਾਹਨਾ ਗੁਰੂ ਦੀ ਸ਼ਰਨ ਵਿੱਚ ਆ, ਗੁਰੂ ਰੱਬ ਨਾਲ ਜੋੜ ਦੇਵੇਗਾ। ਜੋ ਸੁੱਖਾਂ ਦਾ ਸਮੁੰਦਰ ਹੈ, ਉਸ ਨਾਲ ਕਨੈਕਸ਼ਨ ਜੁੜ ਗਿਆ ਤੇ ਸੁੱਖਾਂ ਦੀ ਤੋਟ ਨਹੀਂ ਆਵੇਗੀ, ਉਹ ਤੈਨੂੰ ਸੁਖ ਦੇਵੇਗਾ। ਗੁਰੂ ਪਾਤਸ਼ਾਹ ਦੀ ਅਪਰ ਭਾਰ ਬਖਸ਼ਿਸ਼ ਮੈਂ ਸਮਝਦਾ। ਹਯਾਤੀ ਚ ਇੱਕ ਵਾਰ ਫੇਰ ਆਪ ਸੰਗਤਾਂ ਦੇ ਚਰਨ ਪਰਸਨ ਦਾ ਅਵਸਰ ਮਿਲਿਆ। 2 ਹਫ਼ਤਿਆਂ ਦਾ ਇਹ ਪ੍ਰੋਗਰਾਮ ਹੈ। ਮਿਲੇ ਪ੍ਰੋਗਰਾਮ ਅਨੁਸਾਰ ਮੈਨੂੰ ਹੁਕਮ ਹੋਇਆ ਕਿ ਰਾਤ ਨੂੰ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਜੋ ਸਵਈਏ ਨੇ ਦੱਸ, ਉਹਨਾਂ ਦਾ ਤੇ ਚੌਪਈ ਸਾਹਿਬ ਦਾ ਇਹ ਵਿਚਾਰ ਰਾਤ ਨੂੰ ਆਪ ਨੂੰ ਸੁਣਾਇਆ ਕਰਨਾ। ਉਹ ਰਿਕਾਰਡ ਵੀ ਹੋਵੇਗਾ, ਬਾਦਸ਼ਾਹ ਆਪ ਨੂੰ ਕੈਸਟਾਂ ਮਿਲ ਸਕਣਗੀਆਂ। ਸਵੇਰੇ ਹੁਕਮ ਦੀ ਵਿਚਾਰ ਕਰਿਆ ਕਰਾਂਗੇ, ਸਮੇਂ ਸਿਰ ਦਰਸ਼ਨ ਦੇਣੇ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।